ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਕਿਸੇ ਵਿਅਕਤੀ ਦੀ ਸਿਹਤ ਦੇ ਮਾਪ ਵਜੋਂ BMI ਜਾਂ ਬੋਡੀ ਮਾਸ ਇੰਡੈਕਸ ਦੀ ਵਰਤੋਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਦੁਆਰਾ BMI ਦੀ ਵਰਤੋਂ 50 ਸਾਲ ਤੋਂ ਵੱਧ ਸਮੇਂ ਤੋਂ ਕਿਸੇ ਵਿਅਕਤੀ ਦੇ ਸਰੀਰ ਦੀ ਚਰਬੀ ਨੂੰ ਮਾਪਣ ਲਈ ਕੀਤੀ ਜਾ ਰਹੀ ਹੈ। ਪਰ ਦੁਨੀਆ ਭਰ ਦੇ ਮਾਹਰਾਂ ਦਾ ਇੱਕ ਸਮੂਹ ਮੋਟਾਪੇ ਦੀਆਂ ਨਵੀਆਂ ਪਰਿਭਾਸ਼ਾਵਾਂ ਦਾ ਪ੍ਰਸਤਾਵ ਦੇ ਰਿਹਾ ਹੈ, ਜੋ ਇੱਕ ਸਪੈਕਟ੍ਰਮ ਤੇ ਵਿਚਾਰ ਕਰਦੇ ਨੇ ਕਿ ਵਾਧੂ ਚਰਬੀ ਕਿਸੇ ਵਿਅਕਤੀ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਜਾਂ ਨਹੀਂ। ਸਾਡੇ ਵਿੱਚੋਂ ਬਹੁਤਿਆਂ ਨੇ ਸ਼ਾਇਦ ਆਪਣੇ BMI ਨੂੰ ਮਾਪਿਆ ਏ ਜਾਂ ਕਿਸੇ GP ਨੂੰ ਮਿਲਣ ਗਏ ਨੇ ਜਿਸ ਨੇ ਅਜਿਹਾ ਕੀਤਾ ਏ। ਕਿਸੇ ਵਿਅਕਤੀ ਦੇ ਸਰੀਰ ਦੀ ਚਰਬੀ ਨੂੰ ਮਾਪਣ ਲਈ ਤਿਆਰ ਕੀਤਾ ਗਿਆ ਬੋਡੀ ਮਾਸ ਇੰਡੈਕਸ ਅੰਕੜਾ ਇੱਕ ਫਾਰਮੂਲੇ ਤੋਂ ਆਉਂਦਾ ਏ, ਜੋ ਕਿ ਭਾਰ ਅਤੇ ਉਸ ਦੀ ਉਚਾਈ ਦਾ ਅਨੁਪਾਤ ਪੇਸ਼ ਕਰਦਾ ਏ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਕਹਿੰਦਾ ਏ ਕਿ ਇਹ ਉਹਨਾਂ ਦੇ ਸਰੀਰ ਦੇ ਆਲੇ ਦੁਆਲੇ ਭਾਰ ਦੀ ਵੰਡ ਨੂੰ ਨਹੀਂ ਮਾਪਦਾ ਜਾਂ ਵੱਖ ਵੱਖ ਵਿਅਕਤੀਆਂ ਵਿੱਚ ਚਰਬੀ ਦੀ ਇੱਕੋ ਜਿਹੀ ਡਿਗਰੀ ਦਾ ਵਰਣਨ ਨਹੀਂ ਕਰਦਾ। ਹੁਣ ਮਾਹਰ ਇਸ ਬਾਰੇ ਸਵਾਲ ਉਠਾ ਰਹੇ ਨੇ ਕਿ ਇਹ ਕਿਸੇ ਵਿਅਕਤੀ ਦੀ ਸਿਹਤ ਨੂੰ ਨਿਰਧਾਰਤ ਕਰਨ ਵਿੱਚ ਕਿੰਨਾ ਸਹੀ ਜਾਂ ਮਦਦਗਾਰ ਹੈ। ਕੁਈਨਜ਼ਲੈਂਡ ਅਧਾਰਤ ਸਾਰਾ ਕੁਕਸ ਕਹਿੰਦੀ ਹੈ ਕਿ ਉਸ ਦੇ ਡਾਕਟਰ ਨੇ ਉਸ ਨੂੰ ਭਾਰ ਘਟਾਉਣ ਲਈ ਕਿਹਾ ਕਿਉਂਕਿ ਉਸ ਦਾ ਬੋਡੀ ਮਾਸ ਇੰਡੈਕਸ ਜਾਂ BMI ਬਹੁਤ ਜ਼ਿਆਦਾ ਸੀ।
I was enjoying life. I had, you know, the standard struggles with mental health that some people have, but I had no physical issues whatsoever. He started me on weight loss medication, quite strong weight loss medication. He immediately referred me to an exercise physiologist and a dietitian. So that dietitian put me on a very, very low calorie diet, which combined with the weight loss medication just basically sent me immediately into an eating disorder.
35 ਸਾਲਾ ਸਾਰਾ ਕਹਿੰਦੀ ਹੈ ਕਿ ਉਹ ਆਪਣੇ ਨੱਕ ਤੇ ਕੀਤੀ ਗਈ ਇੱਕ ਪ੍ਰਕਿਰਿਆ ਤੋਂ ਬਾਅਦ ਪੂਰੀ ਤਰ੍ਹਾਂ ਗੈਰ ਸੰਬੰਧਿਤ ਜਾਂਚ ਲਈ ਇੱਕ GP ਕੋਲ ਗਈ ਸੀ। ਇਸ ਦੀ ਬਜਾਏ GP ਨੇ ਉਸ ਨੂੰ ਸਕੇਲ ਤੇ ਖੜੇ ਹੋਣ ਲਈ ਕਿਹਾ ਅਤੇ ਮੁਲਾਕਾਤ ਦੇ ਜ਼ਿਆਦਾਤਰ ਹਿੱਸੇ ਲਈ ਗੱਲ ਕੀਤੀ ਕਿ ਉਸ ਨੂੰ ਭਾਰ ਘਟਾਉਣ ਦੀ ਕਿਵੇਂ ਲੋੜ ਹੈ। ਹਾਲਾਂਕਿ ਸਾਰਾ ਕਹਿੰਦੀ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਮਹਿਸੂਸ ਕਰ ਰਹੀ ਸੀ। ਸਾਰਾ ਨੇ ਦੱਸਿਆ ਕਿ ਉਸ ਦਾ ਡਾਕਟਰ ਉਸ ਨੂੰ ਭਾਰ ਘਟਾਉਣ ਦੀ ਦਵਾਈ ਦੇਣ ਅਤੇ ਉਸ ਨੂੰ ਡਾਇਟੀਸ਼ੀਅਨ ਕੋਲ ਰੈਫਰ ਕਰਨ ਤੋਂ ਪਹਿਲਾਂ ਕੋਈ ਖੂਨ ਦੀ ਜਾਂਚ ਕਰਨ ਜਾਂ ਹੋਰ ਤਰੀਕਿਆਂ ਨਾਲ ਉਸ ਦੀ ਸਿਹਤ ਨੂੰ ਮਾਪਣ ਵਿੱਚ ਅਸਫਲ ਰਿਹਾ। ਇਹ 2018 ਵਿੱਚ ਹੋਈ ਮੁਲਾਕਾਤ ਹੈ ਜਿਸ ਬਾਰੇ ਸਾਰਾ ਦੱਸਦੀ ਹੈ ਕਿ ਇਸ ਨੇ 28 ਸਾਲਾਂ ਲਈ ਐਨੋਰੈਕਸੀਆ ਨਰਵੋਸਾ ਨਾਲ ਉਸ ਦੀ ਲੜਾਈ ਸ਼ੁਰੂ ਕੀਤੀ।
In actual fact, their plan, which was done purely to reduce my BMI, is what made me unhealthy, is what made me sick, is what started 2.5 years of hospitalizations and almost losing my life, was purely because a doctor thought it was appropriate to reduce my BMI despite everything else being healthy.
ਜਦੋਂ ਕਿ BMI ਨੂੰ ਡਾਕਟਰਾਂ ਦੁਆਰਾ 50 ਸਾਲਾਂ ਤੋਂ ਵੱਧ ਸਮੇਂ ਤੋਂ ਕਿਸੇ ਵਿਅਕਤੀ ਦੀ ਸਿਹਤ ਨੂੰ ਨਿਰਧਾਰਤ ਕਰਨ ਦੇ ਮਾਪ ਵਜੋਂ ਵਰਤਿਆ ਜਾ ਰਿਹਾ ਹੈ, ਖਾਸ ਕਰਕੇ ਭਾਰ ਵਧਣ ਅਤੇ ਮੋਟਾਪੇ ਦੇ ਸੰਬੰਧ ਵਿੱਚ, ਆਸਟ੍ਰੇਲੀਆ ਅਤੇ ਦੁਨੀਆ ਭਰ ਦੇ ਮਾਹਰਾਂ ਦਾ ਇੱਕ ਸਮੂਹ ਹੁਣ ਮੈਟ੍ਰਿਕ ਤੇ ਇਸ ਨਿਰਭਰਤਾ ਤੇ ਸਵਾਲ ਉਠਾ ਰਿਹਾ ਹੈ। ਸਵਿਨਬਰਨ ਯੂਨੀਵਰਸਿਟੀ ਦੇ ਆਇਵਰਸਨ ਹੈਲਥ ਰਿਸਰਚ ਇੰਸਟੀਚਿਊਟ ਦੇ ਪ੍ਰੋਫੈਸਰ ਜੌਨ ਡਿਕਸਨ, ਗਲੋਬਲ ਕਮਿਸ਼ਨ ਔਨ ਕਲੀਨਿਕਲ ਓਬੇਸਿਟੀ ਦੇ ਮੈਂਬਰਾਂ ਦੁਆਰਾ ਕਰਵਾਏ ਗਏ ਲੈਸੈਂਟ ਇੰਸਟੀਚਿਊਟ ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਨੇ। ਤਾਂ ਫਿਰ ਅਸਲ ਵਿੱਚ BMI ਭਾਵ ਬੋਡੀ ਮਾਸ ਇੰਡੈਕਸ ਕੀ ਹੈ?
BMI is simply our weight, our body weight, corrected for our height. And it's actually a very good way of assessing body fat for the vast majority of people. But it doesn't tell us about where our fat is stored. It doesn't tell us about where our fat has gone to, into ectopic organs such as the liver, the pancreas, the heart. And it doesn't tell us anything about her illness associated with it.
30 ਤੋਂ ਵੱਧ ਉਮਰ ਦੇ BMI ਵਾਲੇ ਵਿਅਕਤੀ ਨੂੰ ਮੋਟਾ ਮੰਨਿਆ ਜਾਂਦਾ ਹੈ, ਜਿਸ ਨੂੰ ਆਮ ਤੌਰ ਤੇ ਗਹਿਰ ਸਿਹਤਮੰਦ ਵੀ ਮੰਨਿਆ ਜਾਂਦਾ ਹੈ। ਪਰ ਮਾਹਰਾਂ ਦਾ ਕਹਿਣਾ ਹੈ ਕਿ ਇੱਕ ਮਰੀਜ਼ ਇਸ ਸੀਮਾ ਦੇ ਅਧੀਨ ਆ ਸਕਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਅਨੁਭਵ ਕਰ ਸਕਦਾ ਹੈ, ਜਦੋਂ ਕਿ ਇੱਕ ਹੋਰ ਵਿਅਕਤੀ ਨੂੰ ਮੋਟਾਪੇ ਵਜੋਂ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ ਅਤੇ ਆਮ ਤੌਰ 'ਤੇ ਉਹ ਸਿਹਤਮੰਦ ਹੋ ਸਕਦਾ ਹੈ। ਰਿਪੋਰਟ ਮੋਟਾਪੇ ਦੇ ਨਤੀਜੇ ਵਜੋਂ ਸਿਹਤ ਸਮੱਸਿਆਵਾਂ ਦਾ ਅਨੁਭਵ ਕਰਨ ਵਾਲੇ ਮਰੀਜ਼ਾਂ ਲਈ ਅਨੁਕੂਲਤ ਇਲਾਜ ਨਿਰਧਾਰਤ ਕਰਨ ਲਈ ਪ੍ਰੀ ਕਲੀਨਿਕਲ ਅਤੇ ਕਲੀਨਿਕਲ ਮੋਟਾਪੇ ਵਿਚਕਾਰ ਸਪਸ਼ਟ ਅੰਤਰ ਦੀ ਜ਼ਰੂਰਤ ਦਾ ਪ੍ਰਸਤਾਵ ਪੇਸ਼ ਕਰਦੀ ਹੈ। ਮੋਨੈਸ਼ ਯੂਨੀਵਰਸਿਟੀ ਦੇ ਸਰਜਰੀ ਵਿਭਾਗ ਦੇ ਚੇਅਰ ਪ੍ਰੋਫੈਸਰ ਵੈਂਡੀ ਬ੍ਰਾਊਨ ਵੀ ਰਿਪੋਰਟ ਦੇ ਲੇਖਕ ਸਨ।
One is what we're saying is preclinical obesity, and these are people who are carrying extra fat, extra fatty tissue, but it's actually not impacting on their sense of well-being or their ability to function in society or their health at this time point. Then we have a definition called clinical obesity, and these are people who are carrying excess fat, and these are people where that excess fat is impacting their health, so they have developed a disease like diabetes, like heart disease, or it is impacting their sense of well-being.
ਪ੍ਰੋਫੈਸਰ ਬ੍ਰਾਊਨ ਸਮੇਤ 58 ਮਾਹਰਾਂ ਦਾ ਸਮੂਹ ਇਹ ਪ੍ਰਸਤਾਵ ਦੇ ਰਿਹਾ ਹੈ ਕਿ BMI ਨੂੰ ਹੋਰ ਮਾਪਾਂ ਨਾਲ ਪੂਰਕ ਕੀਤਾ ਜਾਵੇ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਭਾਰ ਕਿੱਥੇ ਜਾ ਰਿਹਾ ਹੈ, ਜਿਵੇਂ ਕਿ ਕਮਰ ਜਾਂ ਕੁੱਲੇ ਦੇ ਆਲੇ ਦੁਆਲੇ, ਅਤੇ ਨਾਲ ਹੀ ਐਕਸ-ਰੇ ਅਤੇ ਸਰੀਰ ਦੀ ਬਣਤਰ ਦੇ ਮਾਪ।
So if you're an athlete and you weigh 100 kilos and you're solid muscle, your BMI might flick up to 30, but you're obviously a really healthy person because you're lean and you're fit and you're active. But if your BMI is 30 and that's largely made up of fat, particularly if that fat's carried around the central area or around your heart, then that becomes an unhealthy situation.
ਜਦੋਂ ਮਾਨਸਿਕ ਸਿਹਤ ਦੇਖਭਾਲ ਤੱਕ ਪਹੁੰਚ ਕਰਨ ਦੀ ਗੱਲ ਆਉਂਦੀ ਹੈ ਤਾਂ BMI ਦੀ ਵਰਤੋਂ ਵੀ ਪ੍ਰਤੀਬੰਧਿਤ ਹੈ। 22 ਸਾਲਾ ਵਰਸ਼ਾ ਯਜਮਾਨ ਨੂੰ ਆਪਣੇ GP ਦੇ BMI ਦੇ ਜ਼ਿਆਦਾ ਨਿਰਭਰਤਾ ਕਾਰਨ 14 ਸਾਲ ਦੀ ਉਮਰ ਵਿੱਚ ਖਾਣ ਪੀਣ ਦੇ ਵਿਕਾਰ ਲਈ ਢੁੱਕਵੀਂ ਸਹਾਇਤਾ ਪ੍ਰਾਪਤ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਉਹ ਕਹਿੰਦੀ ਹੈ ਕਿ ਉਸ ਨੂੰ ਨਿਦਾਨ ਹੋਣ ਵਿੱਚ 3 ਸਾਲ ਲੱਗ ਗਏ, ਹਾਲਾਂਕਿ ਸ਼ੁਰੂ ਵਿੱਚ ਲਗਭਗ 4 ਮਹੀਨਿਆਂ ਲਈ ਨਿਯਮਿਤ ਮਾਸਿਕ ਆਧਾਰ 'ਤੇ ਆਪਣੀਆਂ ਚਿੰਤਾਵਾਂ ਨਾਲ ਡਾਕਟਰ ਕੋਲ ਜਾਣਾ ਪਿਆ।
My weight kept dropping, but the whole idea was, oh, just eat more and exercise less and you'll be fine. There was no acknowledgement of the mental side of things. And then when it came to my BMI, it was around, oh, well, you know, it's not severely low. That's okay. Or you're still within the range. And then when it was out of the range, it's not too bad still. So it kept coming into the question of, how bad do I need to be or how sick do I need to be to actually have an eating disorder to actually get help?
ਵੱਖ-ਵੱਖ BMI ਮੈਟ੍ਰਿਕਸ ਹਨ ਜੋ ਉਮਰ, ਲਿੰਗ ਅਤੇ ਨਸਲ ਨੂੰ ਧਿਆਨ ਵਿੱਚ ਰੱਖਦੇ ਨੇ, ਪਰ ਇੱਕ ਭਾਰਤੀ ਆਸਟ੍ਰੇਲੀਅਨ ਔਰਤ ਹੋਣ ਦੇ ਨਾਤੇ ਮਿਸ ਯਜਮਾਨ ਅਜੇ ਵੀ ਮਹਿਸੂਸ ਕਰਦੀ ਹੈ ਕਿ ਇਹ ਮਾਡਲ ਸਮੱਸਿਆ ਵਾਲਾ ਹੈ, ਕਿਉਂਕਿ ਇਸ ਦੇ ਮੂਲ ਮੈਟ੍ਰਿਕਸ ਇੱਕ ਆਮ ਗੋਰੇ ਯੂਰਪੀਅਨ ਮਰਦ ਤੇ ਆਧਾਰਿਤ ਨੇ।
So when I went to the doctor, my doctor at the time was South Asian and I'm South Asian myself. So I thought there would be a bit more understanding. But then I think when you bring in the stigma of mental health as well into these sorts of conversations, it's easy to just say that, oh, well, your BMI is fine or you're not severely underweight. So you're fine. And I remember I'd obsessively go home and check BMI and say, oh, well, if I'm this weight, then what does my BMI mean there? And I remember even conversations with friends, it would come up like, oh, my BMI is too high. And you just hear somebody say that.
ਕੁਝ ਮਾਹਰ ਕਹਿੰਦੇ ਨੇ ਕਿ ਪਿਛੋਕੜ ਦੇ ਆਧਾਰ ਤੇ ਲੇਖਾ ਜੋਖਾ ਕਰਨ ਵਾਲੇ ਵੱਖ-ਵੱਖ BMI ਕਟ ਆਫ ਪੁਆਇੰਟ ਵੀ ਨੁਕਸਦਾਰ ਨੇ। ਡਾਕਟਰ ਫਿਓਨਾ ਵਿਲਰ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨੋਲੋਜੀ ਵਿੱਚ ਇੱਕ ਮਾਨਤਾ ਪ੍ਰਾਪਤ ਪ੍ਰੈਕਟਿਸਿੰਗ ਡਾਇਟੀਸ਼ੀਅਨ ਅਤੇ ਪੋਸ਼ਣ ਅਤੇ ਡਾਇਟੈਟਿਕਸ ਵਿੱਚ ਲੈਕਚਰਾਰ ਨੇ।
Not everyone is a thin white male, wasn't then, isn't now. And so it essentially has put flaws into the system, but those flaws are on top of an already flawed measurement tool. The cutoff points themselves, I should add, though, are essentially pretty arbitrary. They tend to be round numbers for ease, but bodies aren't made with round numbers in mind in terms of health risks. So, you know, there's flaws in using the BMI overall, and then there's flaws in where those cutoff points are determined.
ਡਾਕਟਰ ਵਿਲਰ ਦਾ ਕਹਿਣਾ ਹੈ ਕਿ BMI ਅਤੇ ਭਾਰ ਮਾਪ ਦੀ ਵਰਤੋਂ ਖਾਸ ਤੌਰ ਤੇ ਖਾਣ ਪੀਣ ਦੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਸਮੱਸਿਆ ਵਾਲੀ ਹੈ। ਇਹ ਇੱਕ ਅਜਿਹਾ ਸਾਧਨ ਹੈ ਜਿਸ ਨੂੰ ਖਾਣ ਪੀਣ ਦੀਆਂ ਬਿਮਾਰੀਆਂ ਨਾਲ ਜੂਝਣ ਵਾਲੀ ਸੰਸਥਾ ਬਟਰਫਲਾਈ ਫਾਊਂਡੇਸ਼ਨ ਨੇ ਪਹਿਲਾਂ ਵੀ ਇੱਕ ਪੁਰਾਣਾ ਮਾਪ ਦੱਸਿਆ ਹੈ।
It means that it's a minefield for people with eating disorders, which occur across the weight spectrum, but are often dismissed or, in fact, you know, endorsed if they've got a larger body size and they've got a hugely problematic eating disorder and all of their health professionals and the people around them are commending them for their dieting efforts. Meanwhile, they're extremely malnourished.
ਦਰਅਸਲ ਉਹ ਸੋਚਦੀ ਹੈ ਕਿ ਆਮ ਅਭਿਆਸ ਵਿੱਚ BMI ਅਤੇ ਮੋਟਾਪੇ ਦੇ ਲੇਬਲਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ।
It's a terrible tool, and actually, a lot of the time, large body size can co-occur with all sorts of different things. But saying that, you know, A plus B equals C is not the same. The body weight is not necessarily the cause of it. We need to really get diagnoses that are based on the condition that the person has. They've got a sore knee, let's treat that knee as we would in a smaller body person, not send people away for weight loss advice rather than pain management, for example.
ਸਾਰਾ ਵੀ ਇਹੀ ਚਾਹੁੰਦੀ ਹੈ ਕਿ ਡਾਕਟਰ ਸਿਹਤ ਤੇ ਹੋਰ ਮਾਪਾਂ ਦੀ ਵਰਤੋਂ ਕਰਨ ਅਤੇ ਸੋਚਦੀ ਹੈ ਕਿ BMI ਦੀ ਵਰਤੋਂ ਸਿਰਫ ਆਬਾਦੀ ਦੀ ਸਿਹਤ ਨੂੰ ਮਾਪਣ ਲਈ ਕੀਤੀ ਜਾਣੀ ਚਾਹੀਦੀ ਹੈ। ਪਰ ਉਹ ਮੰਨਦੀ ਹੈ ਕਿ ਮੋਟਾਪੇ ਦੇ ਲੇਬਲ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਸਰੀਰ ਦੇ ਆਕਾਰ ਦੀ ਪਰਵਾਹ ਕੀਤੇ ਬਿਨਾਂ ਸੁਰੱਖਿਅਤ ਅਤੇ ਢੁਕਵੀਂ ਸਿਹਤ ਸੰਭਾਲ ਪ੍ਰਾਪਤ ਕਰਨ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ।
I can't see a purpose in a GP using the word obese. I think we need to stop looking at the number on the scale because it's not the measure of health. We need to look at what are the things that are actually being impacted. Are we looking at someone has compromised respiratory function? They have compromised, you know, movement. Doctors need to listen to their patients. They need to stop coming in with a preconceived idea of what the conversation or what the appointment is going to look like. And they need to stop and listen to their patient and what their patient actually needs and wants from the appointment.
SBS News ਤੋਂ ਕੈਟਰੀਓਨਾ ਸਟੀਰਟ ਦੁਆਰਾ ਲਿਖੀ ਗਈ ਇਹ ਰਿਪੋਰਟ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।